ओम शांति। आज सुंदी हां 31 दिसंबर 2025 दे बाबा दे साकार महावाक। बाबा बोले मिठे बच्चे मधुबन होलीएस्ट ऑफ दी होली बाप दा घर है। एठे तुसी किसे भी पतित नू नहीं लिया सकदे। प्रश्न है ऐसी ईश्वरीय मिशन विच जो पक्के निश्चय बुद्धि ने ਉਹਨਾਂ ਦੀ ਨਿਸ਼ਾਨੀਆਂ ਕੀ ਹੋਣਗੀਆਂ। ਐਸੀ ਈਸ਼ਵਰੀ ਮਿਸ਼ਨ ਵਿੱਚ ਜੋ ਪੱਕੇ ਨਿਸ਼ਚੇ ਬੁੱਧੀ ਨੇ ਉਹਨਾਂ ਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਬਾਬਾ ਨੇ 5 ਨਿਸ਼ਾਨੀਆਂ ਦੱਸੀਆਂ। ਪਹਿਲੀ ਨਿਸ਼ਾਨੀ ਉਹ ਸਤੁਤੀ ਨਿੰਦਾ ਸਭ ਵਿੱਚ ਧੀਰਜ ਨਾਲ ਕੰਮ ਲੈਣਗੇ। ਦੂਜਾ ਕ੍ਰੋਧ ਨਹੀਂ ਕਰਨਗੇ। ਤੀਜਾ ਕਿਸੇ ਨੂੰ ਵੀ ਦੈਹਿਕ ਦ੍ਰਿਸ਼ਟੀ ਨਾਲ ਨਹੀਂ ਦੇਖਣਗੇ, ਆਤਮਾ ਨੂੰ ਦੇਖਣਗੇ, ਆਤਮਾ ਹੋ ਕੇ ਗੱਲ ਕਰਨਗੇ। ਚੌਥਾ ਸਤਰੀ ਪੁਰਸ਼ ਨਾਲ ਰਹਿੰਦੇ ਕਮਲ ਫੁੱਲ ਸਮਾਨ ਰਹਿਣਗੇ। ਪੰਜਵਾਂ ਕਿਸੇ ਵੀ ਪ੍ਰਕਾਰ ਦੀ ਇੱਛਾ ਨਹੀਂ ਰੱਖਣਗੇ। ਗੀਤ ਹੈ ਜਲੇ ਨਾ ਕਿਉਂ ਪਰਵਾਨਾ ਓਮ ਸ਼ਾਂਤੀ। ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾ ਰਹੇ ਨੇ, ਅਰਥਾਤ ਭਗਵਾਨ ਪੜ੍ਹਾ ਰਹੇ ਨੇ ਰੂਹਾਨੀ ਸਟੂਡੈਂਟ ਨੂੰ। ਉਹਨਾਂ ਸਕੂਲਾਂ ਵਿੱਚ ਜੋ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਕੋਈ ਰੂਹਾਨੀ ਸਟੂਡੈਂਟ ਨਹੀਂ ਕਹਾਂਗੇ। ਉਹ ਤਾਂ ਹੈ ਹੀ ਆਸਰੀ ਵਿਕਾਰੀ ਸੰਪਰਦਾਇ ਦੇ। ਅੱਗੇ ਤੁਸੀਂ ਵੀ ਆਸਰੀ ਅਥਵਾ ਰਾਵਣ ਸੰਪਰਦਾਇ ਦੇ ਸੀ। ਹੁਣ ਰਾਮ ਰਾਜ ਵਿੱਚ ਚੱਲਣ ਦੇ ਲਈ 5 ਵਿਕਾਰਾਂ ਰੂਪੀ ਰਾਵਣ ਤੇ ਜਿੱਤ ਪਾਉਣ ਦਾ ਪੁਰਸ਼ਾਰਥ ਕਰ ਰਹੇ ਹੋ। ਇਹ ਜੋ ਨੌਲੇਜ ਪ੍ਰਾਪਤ ਨਹੀਂ ਕਰਦੇ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ ਤੁਸੀਂ ਰਾਵਣ ਰਾਜ ਵਿੱਚ ਹੋ, ਖੁਦ ਸਮਝਦੇ ਨਹੀਂ। ਤੁਸੀਂ ਆਪਣੇ ਮਿੱਤਰ ਸੰਬੰਧੀਆਂ ਨੂੰ ਵੀ ਕਹਿੰਦੇ ਹੋ ਅਸੀਂ ਬੇਹੱਦ ਦੇ ਪਾਪ ਤੋਂ ਪੜਦੇ ਹਾਂ, ਐਵੇਂ ਨਹੀਂ ਕਿ ਉਹ ਨਿਸ਼ਚੇ ਕਰਦੇ। ਕਿੰਨਾ ਵੀ ਬਾਪ ਕਹੇ ਭਗਵਾਨ ਕਹੇ ਲੇਕਿਨ ਨਿਸ਼ਚੇ ਨਹੀਂ ਕਰਦੇ। ਨਵੇਂ ਨੂੰ ਇੱਥੇ ਆਉਣ ਦਾ ਹੁਕਮ ਨਹੀਂ ਹੈ। ਬਿਨਾਂ ਚਿੱਠੀ ਬਿਨਾਂ ਪੁੱਛੇ ਕੋਈ ਵੀ ਆ ਨਹੀਂ ਸਕਦਾ, ਪਰ ਕਿਤੇ ਕਿਤੇ ਕੋਈ ਆ ਵੀ ਜਾਂਦੇ ਨੇ। ਇਹ ਵੀ ਕਾਇਦੇ ਦਾ ਉਲੰਘਣ ਹੈ। ਇੱਕ ਇੱਕ ਦਾ ਪੂਰਾ ਸਮਾਚਾਰ ਨਾਮ ਆਦਿ ਲਿਖ ਪੁੱਛਣਾ ਹੁੰਦਾ ਹੈ, ਇਹਨਾਂ ਨੂੰ ਭੇਜ ਦਈਏ। ਫਿਰ ਬਾਬਾ ਕਹਿਣ ਭਲੇ ਭੇਜ ਦੋ। ਜੇਕਰ ਆਸਰੀ ਪਤੀ ਦੁਨੀਆਂ ਦੇ ਸਟੂਡੈਂਟ ਹੋਣਗੇ ਤਾਂ ਬਾਬਾ ਸਮਝਾਣਗੇ, ਉਹ ਪੜ੍ਹਾਈ ਵਿਕਾਰੀ ਪਤਿਤ ਪੜ੍ਹਾਉਂਦੇ ਨੇ, ਇੱਥੇ ਈਸ਼ਵਰ ਪੜ੍ਹਾਉਂਦੇ ਨੇ। ਉਸ ਪੜ੍ਹਾਈ ਤੋਂ ਪਾਈ ਪੈਸੇ ਦਾ ਦਰਜਾ ਮਿਲਦਾ। ਭਲੇ ਕੋਈ ਵੱਡਾ ਇਮਤਿਹਾਨ ਪਾਸ ਕਰਦੇ ਫਿਰ ਕਿਤੋਂ ਤੱਕ ਕਮਾਉਂਦੇ ਰਹਿਣਗੇ। ਵਿਨਾਸ਼ ਤਾਂ ਸਾਹਮਣੇ ਖੜਾ ਹੈ, ਨੈਚੁਰਲ ਕੈਲਾਮਿਟੀਜ਼ ਵੀ ਸਭ ਆਉਣ ਵਾਲੀਆਂ ਨੇ। ਇਹ ਵੀ ਤੁਸੀਂ ਸਮਝਦੇ ਹੋ, ਜੋ ਨਹੀਂ ਸਮਝਦੇ ਉਹਨਾਂ ਨੂੰ ਬਾਹਰ ਵਿਜ਼ਿਟਿੰਗ ਰੂਮ ਵਿੱਚ ਬਿਠਾ ਕੇ ਸਮਝਾਉਣਾ ਹੁੰਦਾ ਹੈ। ਇਹ ਹੈ ਹੀ ਈਸ਼ਵਰੀ ਪੜ੍ਹਾਈ। ਇਸ ਵਿੱਚ ਨਿਸ਼ਚੇ ਬੁੱਧੀ ਹੀ ਵਿਜੈਂਤੀ ਹੋਣਗੇ, ਅਰਥਾਤ ਵਿਸ਼ਵ ਤੇ ਰਾਜ ਕਰਨਗੇ। ਰਾਵਣ ਸੰਪਰਦਾਇ ਵਾਲੇ ਇਹ ਜਾਣਦੇ ਨਹੀਂ। ਇਸ ਵਿੱਚ ਬੜੀ ਖਬਰਦਾਰੀ ਚਾਹੀਦੀ ਹੈ। ਪਰਮੇਸ਼ਰ ਬਿਗਰ ਕੋਈ ਵੀ ਅੰਦਰ ਆ ਨਹੀਂ ਸਕਦਾ। ਇਹ ਕੋਈ ਘੁੰਮਣ ਫਿਰਨ ਦੀ ਜਗ੍ਹਾ ਨਹੀਂ ਹੈ। ਥੋੜੇ ਸਮੇਂ ਵਿੱਚ ਕਾਇਦੇ ਕੜੇ ਹੋ ਜਾਣਗੇ, ਕਿਉਂਕਿ ਇਹ ਹੈ ਹੋਲੀਐਸਟ ਆਫ ਦੀ ਹੋਲੀ ਬਾਪ ਦਾ ਘਰ। ਸ਼੍ਰੀ ਬਾਬਾ ਨੂੰ ਇੰਦਰ ਵੀ ਕਹਿੰਦੇ ਨੇ ਨਾ, ਇਹ ਇੰਦਰ ਸਭਾ ਹੈ। 9 ਰਤਨ ਅੰਗੂਠੀ ਵਿੱਚ ਪਾਉਂਦੇ ਨੇ ਨਾ, ਉਹਨਾਂ ਰਤਨਾਂ ਵਿੱਚ ਨੀਲਮ ਵੀ ਹੁੰਦਾ, ਪੰਨਾ ਮਾਣਿਕ ਵੀ ਹੁੰਦਾ ਹੈ। ਇਹ ਸਭ ਤਾਂ ਨਾਮ ਰੱਖੇ ਹੋਏ ਨੇ, ਪਰੀਆਂ ਦੇ ਵੀ ਨਾਮ ਨੇ ਨਾ। ਤੁਸੀਂ ਪਰੀਆਂ ਉੱਡਣ ਵਾਲੀ ਆਤਮਾਵਾਂ ਹੋ, ਤੁਹਾਡਾ ਹੀ ਵਰਣਨ ਹੈ। ਪਰ ਮਨੁੱਖ ਇਹਨਾਂ ਗੱਲਾਂ ਨੂੰ ਕੁਝ ਵੀ ਸਮਝਦੇ ਨਹੀਂ। ਅੰਗੂਠੀ ਵਿੱਚ ਜਦੋਂ ਰਤਨ ਪਾਉਂਦੇ ਨੇ ਉਸ ਵਿੱਚ ਕੋਈ ਪੁਖਰਾਜ ਨੀਲਮ ਪੇਰੂਜ਼ ਵੀ ਹੁੰਦੇ ਨੇ। ਕੋਈ ਦਾ ਦਾਮ 1000 ਰੁਪਏ, ਕੋਈ ਦਾ ਮੁੱਲ 10-20 ਰੁਪਿਆ। ਬੱਚਿਆਂ ਵਿੱਚ ਵੀ ਨੰਬਰਵਾਰ ਨੇ, ਕੋਈ ਤਾਂ ਪੜ੍ਹ ਕੇ ਮਾਲਿਕ ਬਣ ਜਾਂਦੇ, ਕੋਈ ਫਿਰ ਪੜ੍ਹ ਕੇ 10-10 ਬਣ ਜਾਂਦੇ। ਰਾਜਧਾਨੀ ਸਥਾਪਨ ਹੁੰਦੀ ਹੈ ਨਾ, ਬਾਬਾ ਪੜ੍ਹਾਉਂਦੇ ਨੇ। ਇੰਦਰ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ, ਗਿਆਨ ਵਰਸ਼ਾ ਹੈ। ਗਿਆਨ ਸਿਵਾਏ ਬਾਪ ਦੇ ਕੋਈ ਦੇ ਨਾ ਸਕੇ, ਤੁਹਾਡੀ ਏਮ ਓਬਜੈਕਟ ਇਹ ਹੈ। ਜੇਕਰ ਨਿਸ਼ਚੈ ਹੋ ਜਾਵੇ ਈਸ਼ਵਰ ਪੜ੍ਹਾਉਂਦੇ ਨੇ, ਫਿਰ ਉਸ ਪੜ੍ਹਾਈ ਨੂੰ ਛੱਡਣਗੇ ਨਹੀਂ। ਜੋ ਹੋਣਗੇ ਹੀ ਪੱਥਰ ਬੁੱਧੀ, ਉਹਨਾਂ ਨੂੰ ਕਦੇ ਤੀਰ ਨਹੀਂ ਲੱਗੇਗਾ। ਆ ਕੇ ਚਲਦੇ ਚਲਦੇ ਫਿਰ ਡਿੱਗ ਪੈਂਦੇ। ਪੰਜ ਵਿਕਾਰ ਅੱਧਾ ਕਲਪ ਦੇ ਸ਼ਤਰੂ ਨੇ, ਮਾਇਆ ਦੇ ਅਭਿਮਾਨ ਵਿੱਚ ਲਿਆ ਕੇ ਥੱਪੜ ਮਾਰ ਦਿੰਦੀ ਹੈ। ਫਿਰ ਅਸ਼ਰਵਤ ਸੁਨੰਤੀ ਕਥੰਤੀ ਬਗੰਤੀ ਹੋ ਜਾਂਦੇ ਨੇ। ਇਹ ਮਾਇਆ ਬੜੀ ਦੁਸ਼ਤਰ ਹੈ, ਇੱਕ ਹੀ ਥੱਪੜ ਨਾਲ ਗਿਰਾ ਦਿੰਦੀ ਹੈ। ਸਮਝਦੇ ਨੇ ਫਿਰ ਅਸੀਂ ਕਦੇ ਨਹੀਂ ਗਿਰਾਂਗੇ, ਫਿਰ ਵੀ ਮਾਇਆ ਥੱਪੜ ਲਗਾ ਦਿੰਦੀ। ਇੱਥੇ ਤਾਂ ਇਸਤਰੀ ਪੁਰਸ਼ ਦੋਨਾਂ ਨੂੰ ਪਵਿੱਤਰ ਬਣਾਇਆ ਜਾਂਦਾ ਹੈ, ਸੋ ਤਾਂ ਈਸ਼ਵਰ ਦੇ ਸਿਵਾਏ ਕੋਈ ਬਣਾ ਨਾ ਸਕੇ। ਇਹ ਹੈ ਈਸ਼ਵਰੀ ਮਿਸ਼ਨ। ਬਾਪ ਨੂੰ ਕਿਹਾ ਜਾਂਦਾ ਖਿਵਈਆ, ਤੁਸੀਂ ਹੋ ਨਈਆ, ਖਿਵਈਆ ਆਉਂਦੇ ਨੇ ਸਾਰਿਆਂ ਦੀ ਨਈਆ ਨੂੰ ਪਾਰ ਲਗਾਉਣ। ਕਹਿੰਦੇ ਵੀ ਨੇ ਸੱਚ ਦੀ ਨਈਆ ਡੋਲੇਗੀ ਪਰ ਡੁੱਬੇਗੀ ਨਹੀਂ। ਕਿੰਨੇ ਢੇਰ ਦੇ ਢੇਰ ਮੱਠ ਪੰਥ ਨੇ। ਗਿਆਨ ਤੇ ਭਗਤੀ ਦੀ ਜਿਵੇਂ ਲੜਾਈ ਹੁੰਦੀ ਹੈ, ਕਦੀ ਭਗਤੀ ਦੀ ਜਿੱਤ ਹੋਏਗੀ, ਆਖਿਰ ਤਾਂ ਗਿਆਨ ਦੀ ਵੀ ਜਿੱਤ ਹੋਵੇਗੀ। ਭਗਤੀ ਦੀ ਤਰਫ ਵੇਖੋ ਕਿੰਨੇ ਵੱਡੇ ਵੱਡੇ ਯੋਧਾ ਨੇ, ਗਿਆਨ ਮਾਰਗ ਦੀ ਤਰਫ ਵੀ ਕਿੰਨੇ ਵੱਡੇ ਵੱਡੇ ਯੋਧਾ ਨੇ। ਅਰਜੁਨ ਭੀਮਾ ਦੇ ਨਾਮ ਰੱਖੇ ਨੇ, ਇਹ ਸਭ ਬੈਕ ਕਹਾਣੀਆਂ ਬਣਾਈਆਂ ਨੇ। ਗਾਇਨ ਤਾਂ ਤੁਹਾਡਾ ਹੀ ਹੈ, ਹੀਰੋ ਹੀਰੋਇਨ ਦਾ ਪਾਰਟ ਵੀ ਤੁਹਾਡਾ ਹੁਣ ਵੱਜ ਰਿਹਾ ਹੈ। ਇਸ ਸਮੇਂ ਯੁੱਧ ਚੱਲਦੀ ਹੈ, ਤੁਹਾਡੇ ਵਿੱਚ ਬਹੁਤ ਨੇ ਜੋ ਇਹਨਾਂ ਗੱਲਾਂ ਨੂੰ ਬਿਲਕੁਲ ਸਮਝਦੇ ਨਹੀਂ। ਜੋ ਚੰਗੇ ਚੰਗੇ ਹੋਣਗੇ ਉਹਨਾਂ ਨੂੰ ਤੀਰ ਲੱਗੇਗਾ। ਥਰਡ ਕਲਾਸ ਤਾਂ ਇੱਥੇ ਬੈਠ ਨਾ ਸਕਣ। ਦਿਨ ਪ੍ਰਤੀ ਦਿਨ ਬਹੁਤ ਕੜੇ ਕਾਇਦੇ ਹੁੰਦੇ ਜਾਣਗੇ। ਪੱਥਰ ਬੁੱਧੀ ਜੋ ਕੁਝ ਨਹੀਂ ਸਮਝਦੇ ਉਹਨਾਂ ਨੂੰ ਇੱਥੇ ਬੈਠਣਾ ਵੀ ਬੇਕਾਇਦੇ ਹੈ। ਇਹ ਹੋਲੀਐਸਟ ਆਫ ਹੋਲੀ ਥਾਂ ਹੈ। ਪੋਪ ਨੂੰ ਹੋਲੀ ਕਹਿੰਦੇ ਨੇ ਪਰ ਇਹ ਬਾਪ ਤਾਂ ਹੈ ਹੋਲੀਐਸਟ ਆਫ ਹੋਲੀ, ਪਵਿੱਤਰ ਤੋਂ ਵੀ ਪਵਿੱਤਰ। ਬਾਪ ਕਹਿੰਦੇ ਨੇ ਇਹਨਾਂ ਸਭ ਦਾ ਮੈਨੂੰ ਹੀ ਕਲਿਆਣ ਕਰਨਾ ਹੈ, ਇਹ ਸਭ ਵਿਨਾਸ਼ ਹੋ ਜਾਣ ਵਾਲੇ ਨੇ। ਇਹ ਵੀ ਕੋਈ ਸਭ ਥੋੜੀ ਸਮਝਦੇ ਨੇ, ਭਲੇ ਸੁਣਦੇ ਨੇ ਪਰ ਇੱਕ ਕੰਨ ਤੋਂ ਸੁਣ ਦੂਜੇ ਕੰਨ ਤੋਂ ਨਿਕਾਲ ਦਿੰਦੇ ਨੇ, ਨਾ ਕੁਝ ਧਾਰਨ ਕਰਦੇ ਨਾ ਕਰਾਂਦੇ। ਅਜਿਹੇ ਗੁੰਗੇ ਬਹਿਰੇ ਵੀ ਬਹੁਤ ਨੇ। ਬਾਪ ਕਹਿੰਦੇ ਹੇਅਰ ਨੋ ਈਵਲ, ਉਹ ਤਾਂ ਬਾਂਦਰ ਦਾ ਚਿੱਤਰ ਦਿਖਾਉਂਦੇ ਨੇ ਪਰ ਇਹ ਤਾਂ ਮਨੁੱਖਾਂ ਦੇ ਲਈ ਕਿਹਾ ਜਾਂਦਾ। ਮਨੁੱਖ ਇਸ ਸਮੇਂ ਬਾਂਦਰ ਤੋਂ ਵੀ ਬੱਤਰ ਨੇ। ਨਾਰਦ ਦੀ ਵੀ ਕਹਾਣੀ ਬੈਠ ਬਣਾਈ ਹੈ, ਉਸ ਨੂੰ ਕਿਹਾ ਤੂੰ ਆਪਣੀ ਸ਼ਕਲ ਤਾਂ ਦੇਖ, ਪੰਜ ਵਿਕਾਰ ਤਾਂ ਅੰਦਰ ਵਿੱਚ ਨਹੀਂ। ਜਿਵੇਂ ਸਾਕਸ਼ਤਕਾਰ ਹੁੰਦਾ ਹੈ, ਹਨੂਮਾਨ ਦਾ ਵੀ ਸਾਕਸ਼ਤਕਾਰ ਹੁੰਦਾ ਹੈ ਨਾ। ਬਾਪ ਕਹਿੰਦੇ ਨੇ ਕਲਪ ਕਲਪ ਇਹ ਹੁੰਦਾ ਹੈ, ਸਾਜੁਗ ਵਿੱਚ ਕੁਝ ਵੀ ਗੱਲਾਂ ਨਹੀਂ ਹੁੰਦੀਆਂ, ਇਹ ਪੁਰਾਣੀ ਦੁਨੀਆ ਖਤਮ ਹੋ ਜਾਵੇਗੀ। ਜੋ ਪੱਕੇ ਨਿਸ਼ਚੈ ਬੁੱਧੀ ਨੇ ਉਹ ਸਮਝਦੇ ਨੇ। ਕਲਪ ਪਹਿਲੇ ਵੀ ਅਸੀਂ ਇਹ ਰਾਜ ਕੀਤਾ ਸੀ, ਬਾਪ ਕਹਿੰਦੇ ਬੱਚੇ ਹੁਣ ਦੈਵੀ ਗੁਣ ਧਾਰਨ ਕਰੋ, ਕੋਈ ਬੇਕਾਇਦੇ ਕੰਮ ਨਾ ਕਰੋ, ਸੁਤੀ ਨਿੰਦਾ ਸਭ ਵਿੱਚ ਧੀਰਜ ਧਾਰਨ ਕਰਨਾ ਹੈ, ਕ੍ਰੋਧ ਨਹੀਂ ਹੋਣਾ ਚਾਹੀਦਾ। ਤੁਸੀਂ ਕਿੰਨੇ ਉੱਚੇ ਸਟੂਡੈਂਟ ਹੋ, ਭਗਵਾਨ ਬਾਪ ਬੈਠ ਪੜ੍ਹਾਉਂਦੇ ਨੇ, ਉਹ ਡਾਇਰੈਕਟ ਪੜ੍ਹਾ ਰਹੇ ਨੇ, ਫਿਰ ਵੀ ਕਿੰਨੇ ਬੱਚੇ ਭੁੱਲ ਜਾਂਦੇ ਨੇ ਕਿਉਂਕਿ ਸਾਧਾਰਨ ਤਨ ਹੈ ਨਾ। ਬਾਪ ਕਹਿੰਦੇ ਨੇ ਦੇਹਧਾਰੀ ਨੂੰ ਦੇਖਣ ਨਾਲ ਤੁਸੀਂ ਇੰਨਾ ਉੱਠ ਨਹੀਂ ਸਕੋਗੇ, ਆਤਮਾ ਨੂੰ ਦੇਖੋ। ਆਤਮਾ ਇੱਥੇ ਮਸਤਕ ਵਿਚਾਲੇ ਪ੍ਰਗਟੀ ਵਿੱਚ ਰਹਿੰਦੀ ਹੈ, ਆਤਮਾ ਹੀ ਸੁਣਦੀ ਹੈ ਤੇ ਕੰਧੇ ਹਿਲਾਉਂਦੀ ਹੈ। ਹਮੇਸ਼ਾ ਆਤਮਾ ਸਮਝ ਕੇ ਗੱਲ ਕਰੋ। ਤੁਸੀਂ ਆਤਮਾ ਇਸ ਸਰੀਰ ਰੂਪੀ ਤਖ਼ਤ ਤੇ ਬੈਠੀਆਂ ਹੋ, ਤੁਸੀਂ ਤਮੋ ਪ੍ਰਧਾਨ ਸੀ ਹੁਣ ਸਤੋ ਪ੍ਰਧਾਨ ਬਣੋ। ਆਪਣੇ ਆਪ ਨੂੰ ਆਤਮਾ ਸਮਝ, ਬਾਪ ਨੂੰ ਯਾਦ ਕਰਨ ਨਾਲ ਦੇਹਦਾ ਭਾਨ ਛੁੱਟ ਜਾਏਗਾ। ਅੱਧਾ ਕਲਪ ਦਾ ਤੇ ਅਭਿਮਾਨ ਰਿਹਾ ਹੋਇਆ ਹੈ, ਇਸ ਸਮੇਂ ਸਭ ਦੇਹ ਅਭਿਮਾਨੀ ਨੇ। ਬਾਪ ਕਹਿੰਦੇ ਬੱਚੇ ਹੁਣ ਦੇਹੀ ਅਭਿਮਾਨੀ ਬਣੋ, ਆਤਮਾ ਹੀ ਸਭ ਕੁਛ ਧਾਰਨ ਕਰਦੀ ਹੈ, ਖਾਂਦੀ ਪੀਂਦੀ ਸਭ ਕੁਛ ਆਤਮਾ ਹੀ ਕਰਦੀ ਹੈ। ਬਾਪ ਨੂੰ ਤਾਂ ਵੋਕਤਾ ਕਿਹਾ ਜਾਂਦਾ, ਉਹ ਤਾਂ ਹੈ ਹੀ ਨਿਰਾਕਾਰ। ਇਹ ਸਰੀਰਧਾਰੀ ਸਭ ਕੁਛ ਕਰਦੇ, ਉਹ ਖਾਂਦਾ ਪੀਂਦਾ ਕੁਝ ਨਹੀਂ, ਅਭੋਗਤਾ ਹੈ। ਐਸੀ ਫਿਰ ਉਹ ਲੋਕ ਬੈਠ ਕਾਪੀ ਕਰਦੇ ਨੇ, ਕਿੰਨਾ ਮਨੁੱਖਾਂ ਨੂੰ ਠੱਗਦੇ ਨੇ। ਤੁਹਾਡੀ ਬੁੱਧੀ ਵਿੱਚ ਹੁਣ ਸਾਰਾ ਗਿਆਨ ਹੈ, ਕੱਲ ਪਹਿਲੇ ਜਿਨ੍ਹਾਂ ਨੇ ਸਮਝਿਆ ਸੀ ਉਹੀ ਸਮਝਣਗੇ ਬਾਪ ਕਹਿੰਦੇ ਨੇ। ਮੈਂ ਕਲਪ ਕਲਪ ਪਾ ਕੇ ਤੁਹਾਨੂੰ ਪੜ੍ਹਾਉਂਦਾ ਹਾਂ ਤੇ ਸਾਕਸ਼ੀ ਹੋ ਕੇ ਵੇਖਦਾ ਹਾਂ। ਨੰਬਰਵਾਰ ਪੁਰਸ਼ਾਰਥ ਅਨੁਸਾਰ ਜੋ ਪੜ੍ਹਿਆ ਸੀ ਉਹੀ ਪੜ੍ਹਨਗੇ, ਟਾਈਮ ਤਾਂ ਲੱਗਦਾ ਹੈ। ਕਹਿੰਦੇ ਨੇ ਕਲਯੁਗ ਹਲੇ 40,000 ਸਾਲ ਹੋਰ ਪਿਆ ਹੈ, ਤੱਕ ਹੋਰ ਹਨੇਰੇ ਵਿੱਚ ਨੇ ਨਾ। ਐਸ ਨੂੰ ਹੀ ਅਗਿਆਨ ਹਨੇਰਾ ਕਿਹਾ ਜਾਂਦਾ ਹੈ। ਭਗਤੀ ਮਾਰਗ ਤੇ ਗਿਆਨ ਮਾਰਗ ਵਿੱਚ ਰਾਤ ਦਿਨ ਦਾ ਫਰਕ ਹੈ, ਇਹ ਸਮਝਣ ਦੀਆਂ ਗੱਲਾਂ ਨੇ। ਬੱਚੇ ਬੜੀ ਖੁਸ਼ੀ ਵਿੱਚ ਡੁੱਬੇ ਹੋਏ ਰਹਿਣੇ ਚਾਹੀਦੇ ਨੇ। ਸਭ ਕੁਝ ਹੈ, ਕੋਈ ਤਮੰਨਾ ਨਹੀਂ। ਜਾਣਦੇ ਨੇ ਕਲਪ ਪਹਿਲੇ ਮਿਸਲ ਸਾਡੀ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਇਸ ਲਈ ਪੇਟ ਭਰਿਆ ਹੋਇਆ ਹੈ, ਜਿਨ੍ਹਾਂ ਨੂੰ ਗਿਆਨ ਨਹੀਂ ਉਹਨਾਂ ਦਾ ਥੋੜੀ ਪੇਟ ਭਰਿਆ ਰਹੇਗਾ। ਕਿਹਾ ਜਾਂਦਾ ਖੁਸ਼ੀ ਜਿਹੀ ਖੁਰਾਕ ਨਹੀਂ, ਜਨਮ ਜਨਮਾਂਤਰ ਦੀ ਰਜਾਈ ਮਿਲਦੀ ਹੈ। ਦਾਸ ਦਾਸੀ ਬਣਨ ਵਾਲਿਆਂ ਨੂੰ ਇੰਨੀ ਖੁਸ਼ੀ ਨਹੀਂ ਰਹਿੰਦੀ। ਪੂਰਾ ਮਹਾਵੀਰ ਬਣਨਾ ਹੈ, ਮਾਇਆ ਹਿਲਾ ਨਾ ਸਕੇ। ਬਾਪ ਕਹਿੰਦੇ ਨੇ ਅੱਖਾਂ ਦੀ ਬੜੀ ਸੰਭਾਲ ਕਰਨੀ ਹੈ, ਕ੍ਰਿਮੀਨਲ ਦ੍ਰਿਸ਼ਟੀ ਨਾ ਜਾਵੇ। ਇਸਤਰੀ ਨੂੰ ਦੇਖਣ ਨਾਲ ਚਲਾਇਮਾਨ ਹੋ ਜਾਂਦੇ ਨੇ। ਅਰੇ ਤੁਸੀਂ ਤਾਂ ਭਾਈ ਭੈਣ ਕੁਮਾਰ ਕੁਮਾਰੀਆਂ ਹੋਣਾ, ਫਿਰ ਕਰਮ ਇੰਦਰੀਆਂ ਚੰਚਲਤਾ ਕਿਉਂ ਕਰਦੀਆਂ ਨੇ? ਵੱਡੇ ਵੱਡੇ ਲੱਖਪਤੀ ਕਰੋੜਪਤੀ ਨੂੰ ਵੀ ਮਾਇਆ ਖਲਾਸ ਕਰ ਦਿੰਦੀ ਹੈ, ਗਰੀਬਾਂ ਨੂੰ ਤਾਂ ਮਾਇਆ ਇਕਦਮ ਮਾਰ ਦਿੰਦੀ ਹੈ। ਫਿਰ ਕਹਿੰਦੇ ਬਾਬਾ ਅਸੀਂ ਧੱਕਾ ਖਾਇਆ, ਅਰੇ 10 ਵਰਿਆਂ ਬਾਅਦ ਵੀ ਹਾਰ ਖਾ ਲਈ, ਹੁਣ ਤਾਂ ਪਤਾਲ ਵਿੱਚ ਗਿਰ ਜਾਓਗੇ। ਅੰਦਰ ਵੀ ਸਮਝਦੇ ਨੇ ਐਸੀ ਅਵਸਥਾ ਕਿਹੋ ਜਿਹੀ ਹੈ। ਕੋਈ ਤਾਂ ਬਹੁਤ ਚੰਗੀ ਸਰਵਿਸ ਵੀ ਕਰਦੇ ਨੇ। ਕੰਨਿਆਵਾਂ ਨੇ ਭਿਸ਼ਮ ਪਿਤਾ ਮਾਦਿ ਨੂੰ ਬਾਣ ਮਾਰੇ ਨੇ ਨਾ, ਗੀਤਾ ਵਿੱਚ ਥੋੜਾ ਬਹੁਤ ਹੈ। ਇੱਥੇ ਤਾਂ ਹੈ ਹੀ ਭਗਵਾਨੋ ਵਾਚ। ਜੇਕਰ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਗੀਤਾ ਸੁਣਾਈ ਫਿਰ ਐਵੇਂ ਕਿਉਂ ਕਹਿੰਦੇ ਕਿ ਮੈਂ ਜੋ ਹਾਂ ਜਿਹੋ ਜਿਹਾ ਹਾਂ, ਮੈਨੂੰ ਕੋਈ ਵਿਰਲਾ ਹੀ ਜਾਣਦੇ ਨੇ। ਸ਼੍ਰੀ ਕ੍ਰਿਸ਼ਨ ਇੱਥੇ ਹੁੰਦਾ ਤਾਂ ਪਤਾ ਨੀ ਕੀ ਕਰ ਦਿੰਦੇ। ਸ਼੍ਰੀ ਕ੍ਰਿਸ਼ਨ ਦਾ ਸਰੀਰ ਤਾਂ ਹੁੰਦਾ ਹੀ ਹੈ ਸਤਯੁਗ ਵਿੱਚ, ਇਹ ਵੀ ਨਹੀਂ ਜਾਣਦੇ ਕਿ ਸ਼੍ਰੀ ਕ੍ਰਿਸ਼ਨ ਦੇ ਬਹੁਤ ਜਨਮਾਂ ਦੇ ਅੰਤ ਦੇ ਸਰੀਰ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ। ਸ਼੍ਰੀ ਕ੍ਰਿਸ਼ਨ ਦੇ ਅੱਗੇ ਤਾਂ ਸਭ ਝੱਟ ਭੱਜ ਕੇ ਆ ਜਾਣ, ਜਿਵੇਂ ਪੋਪ ਦੇ ਆਉਣ ਤੇ ਕਿੰਨਾ ਝੁੰਡ ਇਕੱਠਾ ਹੁੰਦਾ ਹੈ। ਮਨੁੱਖੇ ਥੋੜੀ ਸਮਝਦੇ ਨੇ ਕਿ ਇਸ ਸਮੇਂ ਸਭ ਪਤਿਤ ਤਮੋ ਪ੍ਰਧਾਨ ਹੈ। ਕਹਿੰਦੇ ਨੇ ਇਹ ਪਤਿਤ ਪਾਵਨ ਆਓ, ਪਰ ਸਮਝਦੇ ਨਹੀਂ ਅਸੀਂ ਪਤਿਤ ਹਾਂ। ਬੱਚਿਆਂ ਨੂੰ ਬਾਪ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਨੇ। ਬਾਬਾ ਦੀ ਬੁੱਧੀ ਸਭ ਸੈਂਟਰਸ ਦੇ ਅਨੰਨਿਆ ਬੱਚਿਆਂ ਦੀ ਤਰਫ ਚਲੀ ਜਾਂਦੀ ਹੈ। ਸਭ ਜਦੋਂ ਜਾਸਤੀ ਅਨੰਨਿਆ ਬੱਚੇ ਇੱਥੇ ਆਉਂਦੇ ਨੇ ਫਿਰ ਇੱਥੇ ਦੇਖਦਾ ਹਾਂ, ਨਹੀਂ ਤਾਂ ਬਾਹਰ ਵਿੱਚ ਬੱਚਿਆਂ ਨੂੰ ਯਾਦ ਕਰਨਾ ਪੈਂਦਾ ਹੈ। ਉਹਨਾਂ ਦੇ ਅੱਗੇ ਹੀ ਗਿਆਨ ਡਾਂਸ ਕਰਦਾ ਹਾਂ। ਮੈਜੋਰਿਟੀ ਗਿਆਨੀ ਤੋਂ ਆਤਮਾ ਹੁੰਦੇ ਨੇ ਤਾਂ ਮਜ਼ਾ ਵੀ ਆਉਂਦਾ ਹੈ, ਨਹੀਂ ਤਾਂ ਬੱਚਿਆਂ ਤੇ ਕਿੰਨੇ ਅਤਿਆਚਾਰ ਹੁੰਦੇ ਨੇ, ਕਲਪ ਕਲਪ ਸਹਿਣ ਕਰਨਾ ਪੈਂਦਾ ਹੈ। ਗਿਆਨ ਵਿੱਚ ਆਉਣ ਨਾਲ ਭਗਤੀ ਵੀ ਛੁੱਟ ਜਾਂਦੀ ਹੈ। ਘਰ ਵਿੱਚ ਸਮਝੋ ਮੰਦਿਰ ਹੈ, ਇਸਤਰੀ ਪੁਰਸ਼ ਦੋਨੋਂ ਭਗਤੀ ਕਰਦੇ ਨੇ। ਇਸਤਰੀ ਨੂੰ ਗਿਆਨ ਦੀ ਝਟਕ ਲੱਗ ਜਾਂਦੀ, ਭਗਤੀ ਛੱਡ ਦਿੰਦੀ, ਕਿੰਨਾ ਹੰਗਾਮਾ ਹੋ ਜਾਏਗਾ। ਵਿਕਾਰ ਵਿੱਚ ਨਾ ਜਾਵੇ, ਸ਼ਾਸਤਰ ਆਦਿ ਨਾ ਪੜ੍ਹੇ ਤਾਂ ਵੀ ਝਗੜਾ ਹੋਵੇਗਾ ਨਾ, ਇਸ ਵਿੱਚ ਵਿਘਨ ਬਹੁਤ ਪੈਂਦੇ ਨੇ। ਹੋਰ ਸਤਸੰਗਾਂ ਵਿੱਚ ਜਾਣ ਦੇ ਲਈ ਕੋਈ ਨਹੀਂ ਰੋਕਦਾ, ਇੱਥੇ ਹੈ ਹੀ ਪਵਿੱਤਰਤਾ ਦੀ ਗੱਲ। ਪੁਰਸ਼ ਨਹੀਂ ਰਹਿ ਸਕਦੇ ਤਾਂ ਜੰਗਲ ਵਿੱਚ ਚਲੇ ਜਾਂਦੇ, ਸੰਨਿਆਸੀ ਬਣ ਜਾਂਦੇ, ਹੁਣ ਇਸਤਰੀਆਂ ਕਿੱਥੇ ਜਾਣ? ਇਸਤਰੀਆਂ ਦੇ ਲਈ ਤਾਂ ਕਹਿ ਦਿੱਤਾ, ਨਾਰੀ ਦੇ ਲਈ ਸਮਝਦੇ ਨੇ ਨਰਕ ਦਾ ਦੁਆਰ ਹੈ, ਪਰ ਬਾਬਾ ਕਹਿੰਦੇ ਨਹੀਂ, ਇਹ ਤਾਂ ਸਵਰਗ ਦੇ ਦੁਆਰ ਨੇ। ਤੁਸੀਂ ਬੱਚਿਆਂ ਹੁਣ ਸਵਰਗ ਸਥਾਪਨ ਕਰਦੀਆਂ ਹੋ ਨਾ, ਇਸ ਤੋਂ ਪਹਿਲੇ ਨਰਕ ਦਾ ਦੁਆਰ ਸੀ, ਹੁਣ ਸਵਰਗ ਦੀ ਸਥਾਪਨਾ ਹੁੰਦੀ ਹੈ। ਸਤਯੁਗ ਹੈ ਸਵਰਗ ਦਾ ਦੁਆਰ, ਕਲਯੁਗ ਹੈ ਨਰਕ ਦਾ ਦੁਆਰ, ਇਹ ਸਾਰੀ ਸਮਝ ਦੀ ਗੱਲ ਹੈ। ਤੁਸੀਂ ਬੱਚੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਸਮਝਦੇ ਹੋ, ਭਲੇ ਪਵਿੱਤਰਤਾ ਰਹਿੰਦੇ ਹੋ, ਬਾਕੀ ਗਿਆਨ ਦੀ ਧਾਰਨਾ ਨੰਬਰਵਾਰ ਹੁੰਦੀ ਹੈ। ਤੁਸੀਂ ਤਾਂ ਉੱਥੋਂ ਨਿਕਲ ਕੇ ਇੱਥੇ ਆ ਕੇ ਬੈਠੇ ਹੋ, ਪਰ ਹੁਣ ਤਾਂ ਸਮਝਾਇਆ ਜਾਂਦਾ ਗ੍ਰਸਤ ਵਿਵਹਾਰ ਵਿੱਚ ਰਹਿਣਾ ਹੈ, ਉਹਨਾਂ ਨੂੰ ਤਕਲੀਫ ਹੁੰਦੀ ਹੈ। ਇੱਥੇ ਰਹਿਣ ਵਾਲਿਆਂ ਦੇ ਲਈ ਕੋਈ ਤਕਲੀਫ ਨਹੀਂ, ਬਾਪ ਸਮਝਾਉਂਦੇ ਨੇ ਕਮਲ ਫੁੱਲ ਸਮਾਨ। ਗ੍ਰਸਤ ਵਿਵਹਾਰ ਵਿੱਚ ਰਹਿੰਦੇ ਵੀ ਪਵਿੱਤਰ ਰਹੋ, ਸੋ ਵੀ ਇਸ ਲਾਸਟ ਜਨਮ ਦੀ ਗੱਲ ਹੈ। ਗ੍ਰਸਤ ਵਿਵਹਾਰ ਵਿੱਚ ਰਹਿੰਦੇ ਆਪਣੇ ਆਪ ਨੂੰ ਆਤਮਾ ਸਮਝੋ, ਆਤਮਾ ਹੀ ਸੁਣਦੀ ਹੈ, ਆਤਮਾ ਹੀ ਇਹ ਬਣੀ ਹੈ, ਆਤਮਾ ਹੀ ਜਨਮ ਜਨਮਾਂਤਰ ਵੱਖ ਵੱਖ ਡਰੈਸ ਪਾਉਂਦੀ ਆਈ ਹੈ। ਹੁਣ ਆਤਮਾਵਾਂ ਨੂੰ ਵਾਪਿਸ ਘਰ ਜਾਣਾ ਹੈ, ਬਾਪ ਨਾਲ ਯੋਗ ਲਗਾਉਣਾ ਹੈ, ਮੂਲ ਗੱਲ ਹੈ ਇਹ। ਬਾਪ ਕਹਿੰਦੇ ਨੇ ਮੈਂ ਆਤਮਾਵਾਂ ਨਾਲ ਗੱਲ ਕਰਦਾ ਹਾਂ। ਆਤਮਾ ਮਸਤਕ ਵਿੱਚ ਪ੍ਰਕਿਰਤੀ ਵਿੱਚ ਰਹਿੰਦੀ ਹੈ, ਇਹਨਾਂ ਕਰਮਿੰਦਰੀਆਂ ਦੁਆਰਾ ਸੁਣਦੀ ਹੈ। ਆਤਮਾ ਜੇਕਰ ਸਰੀਰ ਵਿੱਚ ਨਹੀਂ ਤਾਂ ਸਰੀਰ ਮੁਰਦਾ ਬਣ ਜਾਂਦਾ ਹੈ। ਬਾਬਾ ਕਿੰਨਾ ਵੰਡਰਫੁਲ ਗਿਆਨ ਆ ਕੇ ਦਿੰਦੇ ਨੇ। ਪਰਮ ਪਿਤਾ ਪਰਮਾਤਮਾ ਬਿਗਰ ਇਹ ਗੱਲਾਂ ਕੋਈ ਸਮਝਾ ਨਾ ਸਕੇ। ਸੰਨਿਆਸੀ ਆਦਿ ਕੋਈ ਆਤਮਾ ਨੂੰ ਥੋੜੀ ਦੇਖਦੇ ਨੇ, ਉਹ ਤਾਂ ਆਤਮਾ ਨੂੰ ਪਰਮਾਤਮਾ ਸਮਝਦੇ ਨੇ। ਦੂਜੀ ਗੱਲ ਫਿਰ ਕਹਿੰਦੇ ਆਤਮਾ ਤੇ ਲੇਪ ਸ਼ੇਪ ਨਹੀਂ ਲੱਗਦਾ, ਸਰੀਰ ਨੂੰ ਧੋਣ ਗੰਗਾ ਵਿੱਚ ਜਾਂਦੇ ਨੇ। ਇਹ ਗੱਲ ਸਮਝਦੇ ਹੀ ਨਹੀਂ ਕਿ ਆਤਮਾ ਹੀ ਪਤਿਤ ਬੰਦੀ ਹੈ, ਆਤਮਾ ਹੀ ਸਭ ਕੁਛ ਕਰਦੀ ਹੈ। ਬਾਪ ਸਮਝਾਉਂਦੇ ਰਹਿੰਦੇ ਇਹ ਨਾ ਸਮਝੋ ਅਸੀਂ ਫਲਾਣੇ ਹਾਂ, ਇਹ ਫਲਾਣਾ ਹੈ, ਨਹੀਂ ਸਭ ਆਤਮਾ ਹੀ ਨੇ, ਸਭ ਆਤਮਾਵਾਂ ਨੇ, ਜਾਤ ਪਾਤ ਦਾ ਕੋਈ ਭੇਦ ਨਹੀਂ ਰੱਖਣਾ। ਆਪਣੇ ਆਪ ਨੂੰ ਆਤਮਾ ਸਮਝੋ। ਗਵਰਨਮੈਂਟ ਕੋਈ ਧਰਮ ਨੂੰ ਨਹੀਂ ਮੰਨਦੀ, ਇਹ ਧਰਮ ਸਭ ਦੇ ਨੇ, ਪਰ ਸਭ ਆਤਮਾਵਾਂ ਦਾ ਬਾਪ ਇੱਕ ਹੀ ਹੈ, ਦੇਖਣਾ ਵੀ ਆਤਮਾ ਨੂੰ ਹੈ। ਸਾਰੀ ਆਤਮਾਵਾਂ ਦਾ ਸਵਧਰਮ ਹੈ ਕੀ ਸ਼ਾਂਤੀ। ਅੱਛਾ ਮਿੱਠੇ ਮਿੱਠੇ ਸਿੱਖੀ ਲੱਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮੋਰਨਿੰਗ, ਰੂਹਾਨੀ ਬਾਪ ਦੀ, ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ ਹੈ ਜੋ ਗੱਲਾਂ ਕੰਮ ਦੀਆਂ ਨਹੀਂ ਉਹਨਾਂ ਨੂੰ ਇੱਕ ਕੰਨ ਤੋਂ ਸੁਣ ਦੂਜੇ ਤੋਂ ਨਿਕਾਲ ਦੇਣਾ ਹੈ। ਹੇਅਰ ਨੋ ਈਵਿਲ, ਬੁਰਾ ਨਹੀਂ ਸੁਣਨਾ। ਬਾਪ ਜੋ ਸ਼ਿਕਸ਼ਾਵਾਂ ਦਿੰਦੇ ਨੇ ਉਸ ਨੂੰ ਹੀ ਧਾਰਨ ਕਰਨਾ ਹੈ। ਦੂਜਾ, ਕੋਈ ਵੀ ਹੱਦ ਦੀਆਂ ਇੱਛਾਵਾਂ ਨਹੀਂ ਰੱਖਣੀਆਂ ਨੇ, ਅੱਖਾਂ ਦੀ ਬੜੀ ਸੰਭਾਲ ਕਰਨੀ ਹੈ, ਕ੍ਰਿਮੀਨਲ ਦ੍ਰਿਸ਼ਟੀ ਨਾ ਜਾਵੇ, ਕੋਈ ਵੀ ਕਰਮਿੰਦਰੀ ਚਲਾਇਮਾਨ ਨਾ ਹੋਵੇ, ਖੁਸ਼ੀ ਨਾਲ ਭਰਪੂਰ ਰਹਿਣਾ ਹੈ, ਵਰਦਾਨ ਹੈ। ਮਾਇਆ ਦੇ ਖੇਲ ਨੂੰ ਸਾਕਸ਼ੀ ਹੋ ਕੇ ਦੇਖਣ ਵਾਲੇ ਸਦਾ ਨਿਰਭੈ ਮਾਇਆ ਜੀਤ ਭਵ, ਮਾਇਆ ਦੇ ਖੇਡ ਨੂੰ ਸਾਕਸ਼ੀ ਹੋ ਕੇ ਵੇਖਣ ਵਾਲੇ ਸਦਾ ਨਿਰਭੈ ਮਾਇਆ ਜੀਤ ਭਵ। ਸਮੇਂ ਪ੍ਰਤੀ ਸਮੇਂ ਜਿਵੇਂ ਤੁਸੀਂ ਬੱਚਿਆਂ ਦੀ ਸਟੇਜ ਅੱਗੇ ਵਧਦੀ ਜਾ ਰਹੀ ਹੈ, ਹੁਣ ਮਾਇਆ ਦਾ ਵਾਰ ਨਹੀਂ ਹੋਣਾ ਚਾਹੀਦਾ। ਮਾਇਆ ਨਮਸਕਾਰ ਕਰਨ ਆਵੇ, ਵਾਰ ਕਰਨ ਨਹੀਂ। ਜੇਕਰ ਮਾਇਆ ਆ ਵੀ ਜਾਵੇ ਉਸਨੂੰ ਖੇਡ ਸਮਝ ਕੇ ਦੇਖੋ, ਐਵੇਂ ਅਨੁਭਵ ਹੋਵੇ ਜਿਵੇਂ ਸਾਕਸ਼ੀ ਹੋ ਕੇ ਹੱਦ ਦਾ ਡਰਾਮਾ ਦੇਖਦੇ ਹੋ। ਮਾਇਆ ਦਾ ਕਿਹੋ ਜਿਹਾ ਵੀ ਵਿਕਰਾਲ ਰੂਪ ਹੋਵੇ, ਤੁਸੀਂ ਉਹਨੂੰ ਖਿਡੌਣਾ ਖੇਡ ਸਮਝ ਕੇ ਦੇਖੋਗੇ ਤਾਂ ਬਹੁਤ ਮਜ਼ਾ ਆਵੇਗਾ। ਫਿਰ ਉਸ ਤੋਂ ਡਰੋਗੇ, ਘਬਰਾਓਗੇ ਨਹੀਂ। ਜੋ ਬੱਚੇ ਸਦਾ ਖਿਡਾਰੀ ਬਣ ਕੇ ਸਾਕਸ਼ੀ ਹੋ ਮਾਇਆ ਦਾ ਖੇਡ ਦੇਖਦੇ ਨੇ ਉਹ ਸਦਾ ਨਿਰਭੈ ਮਾਇਆ ਜੀਤ ਬਣ ਜਾਂਦੇ ਨੇ। ਸਲੋਗਨ ਹੈ, ਅਜਿਹਾ ਸਨੇਹ ਦਾ ਸਾਗਰ ਬਣੋ ਜੋ ਕ੍ਰੋਧ ਨੇੜੇ ਵੀ ਨਾ ਆ ਸਕੇ, ਅਜਿਹਾ ਸਨੇਹ ਦਾ ਸਾਗਰ ਬਣੋ ਜੋ ਕ੍ਰੋਧ ਨੇੜੇ ਵੀ ਨਾ ਆ ਸਕੇ। ਸੰਪਨ ਕਰਮਾਤੀਤ ਬਣਨ ਦੀ ਧੁਨ ਲਗਾਓ। ਅੱਜ ਦਾ ਵਿਅਕਤ ਇਸ਼ਾਰਾ, ਕਰਮਾਤੀਤ ਅਰਥਾਤ ਕਰਮ ਦੇ ਅਧੀਨ ਨਹੀਂ, ਕਰਮ ਦੇ ਪਰਤੰਤਰ ਨਹੀਂ, ਸਵਤੰਤਰ ਹੋ, ਕਰਮਿੰਦਰੀਓ ਦੁਆਰਾ ਕਰਮ ਕਰਾਓ। ਜੋ ਗਾਇਨ ਹੈ, ਕਰਦੇ ਹੋਏ ਵੀ ਆ ਕਰਤਾ ਸੰਬੰਧ ਸੰਪਰਕ ਵਿੱਚ ਰਹਿੰਦੇ ਹੋਏ ਵੀ ਕਰਮਾਤੀਤ ਕੀ ਅਜਿਹੀ ਸਟੇਜ ਰਹਿੰਦੀ ਹੈ, ਕੋਈ ਵੀ ਲਗਾਵ ਨਾ ਹੋਵੇ, ਸਰਵਿਸ ਵੀ ਲਗਾਵ ਨਾਲ ਨਾ ਹੋਵੇ ਲੇਕਿਨ ਨਿਮਿਤ ਭਾਵ ਨਾਲ ਹੋਵੇ, ਇਸ ਨਾਲ ਸਹਿਜ ਹੀ ਕਰਮਾਤੀਤ ਬਣ ਜਾਓਗੇ। ਓਮ ਸ਼ਾਂਤੀ।